मना मूर्खा खुदी दे विच आके तैनू नाम करतार दा भुल गया। मिलिया कुदरती जन्म अनमोल हीरा पाई सारना मूर्खा रुल गया। पछोतावेगा वक्त गवा के ते सच झूठ जद तकड़ी तुल गया। पानी नाम दे बाज प्यारिया वे बूटा तेरे नसीब दा हुल गया। बूटा तेरे नसीब दा हुल गया।
नाल तजवी जान्यों नी लग दे छड कागज कलमा दवाता शान गुमान लिबास नी विक दे ते ना रब पुछदा जाता। साडे त्रै मणि देही दा की तोना हो साडे त्रै मण देही दा की तोना एक तोले टुकड़ा दिल दा देही तोते कुछ लबे नाही बंदिया दिल तोते रब मिलदा दिल तोते रब मिलदा।
करती मजदूरा लई रस्ता जेड़ा चलाया गाड़ी मजलूम मन माणा लई सी जो सोच सदगुरो ताड़ी।
सिर पेटा लैके ते साज ते कौमी पंज प्यारे जुगो जग गूंजणगे दातिया पंथ तेरे दे नारे।
किरती मजदूरा लई रस्ता जेड़ा चलाया गाड़ी मजलूम मन माणा लई सी जो सोच सदगुरो ताड़ी।
सिर पेटा लैके ते साज ते कौमी पंज प्यारे जुगो जग गूंजणगे दातिया पंथ तेरे दे नारे।
दुखिया दे आदर लई आली शान बनाई बिल्डिंग पा गाडर हड्डिया दे कीती नाल खून दे वलडंग।
ओ जस दी मजबूती लई नियां विच सोने लाल खलारे जुगो जग गूंजणगे दातिया पंथ तेरे दे नारे।
ओ बंदा सिंह जो दाते बंदा सिंह जो दाते होर अनेका तरमन माइया गोदी विच लाल कुहा रूहा रता नहीं मुरझाइया।
ओ विच तेरे पाने देयो विच तेरे पाने दे सबदा पला होए वाकी उचारे सबदा पला होए वाकी उचारे जुगो जग गूंजणगे दातिया पंथ तेरे दे नारे।
अवसर नू रख तली उते दूले लड़े धर्म दी खातर आरे ते चरखड़िया लोहा देगा रंबिया दातर।
ओ चले हस जिसमा ते परना मर्द धर्म तो हारे जुगो जग गूंजणगे दातिया पंथ तेरे दे नारे।
इना आद तो सिख लिया इना आद तो सिख लिया दे के सीस ते पला कमाउना सेवा नू उत्तम कै आई नवाबी नू ठुकराउना।
ओ सूरज जो चमक रही ओ ਸੂਰਜ ਜੋ ਚਮਕ ਰਹੇ ਮਾਰ ਕੇ ਜੋ ਸ਼ੇਰਾਂ ਨੇ ਮਾਰੇ ਜੁਗੋ ਜਗ ਗੂੰਜਣਗੇ ਦਾਤਿਆ ਪੰਥ ਤੇਰੇ ਦੇ ਨਾਰੇ
ਓ ਦੁਨੀਆਂ ਦੇ ਲੋਕਾਂ ਚੋਂ ਦੁਨੀਆਂ ਦੇ ਲੋਕਾਂ ਚੋਂ ਐਸੀ ਕਰਨੀ ਕਿਸੇ ਨਾ ਕੀਤੀ ਸਭ ਕੁਝ ਲੁੱਟਵਾ ਕੇ ਤੇ ਪਾਲੀ ਦਰਦਾਂ ਦਾ ਨਾਲ ਪ੍ਰੀਤੀ
ਉਹ ਥਾਂ ਫਿਰਕਾ ਪ੍ਰਿਸ਼ਤੀ ਨੂੰ ਪਰ ਨਾ ਦਿੰਦੇ ਗੁਰੂ ਦਲਾਰੇ ਜੁਗੋ ਜਗ ਗੂੰਜਣਗੇ ਦਾਤਿਆ ਪੰਥ ਤੇਰੇ ਦੇ ਨਾਰੇ
ਸਿੱਖਾਂ ਦੇ ਰਾਜ ਅੰਦਰ ਆ ਮਿਲਿਆ ਅਦਬ ਸਭ ਸੁਣੂ ਪੂਰਾ ਕਿਆ ਅਜਬ ਨਮੂਨਾ ਸੀ ਅਜੀਜੋ ਨਲੂਆ ਤੇ ਵਣ ਤੂਰਾ
ਓ ਜਗ ਮੰਨੇ ਕਰਨੀ ਨੂੰ ਐਸੇ ਕਰਮ ਕਮਾਏ ਭਾਰੀ ਓ ਜਗ ਮੰਨੇ ਕਰਨੀ ਨੂੰ ਐਸੇ ਕਰਮ ਕਮਾਏ ਪਾਰੇ ਜੁਗੋ ਜਗ ਗੂੰਜਣਗੇ ਦਾਤਿਆ ਪੰਥ ਤੇਰੇ ਦੇ ਨਾਰੇ
ਇਨ ਕੌਮੀ ਨਾਰਿਆਂ ਲਈ ਹਰ ਸਿੱਖ ਸਿੱਖਿਆ ਲਾਟ ਤੇ ਮਚਣਾ ਬੈਂਕਾਂ ਹਰ ਦੇਣਾ ਸਿੱਖ ਲਿਆ ਚੰਨਾ ਖੰਡੇ ਤੇ ਨੱਚਣਾ
ਓ ਸੱਤ ਸ੍ਰੀ ਅਕਾਲ ਕਹੇ ਛੱਡੇਗਾ ਖਾਲਸਾ ਪੰਥ ਜਕਾਰਿਓ ਸਤਿ ਸ੍ਰੀ ਅਕਾਲ ਕਹੇ ਛੱਡੇਗਾ ਖਾਲਸਾ ਪੰਥ ਜਕਾਰੇ ਛੱਡੇਗਾ ਖਾਲਸਾ ਪੰਥ ਜਕਾਰੇ ਜੁਗੋ ਜਗ ਗੂੰਜਣਗੇ ਦਾਤਿਆ ਪੰਥ ਤੇਰੇ ਦੇ ਨਾਰੇ
ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਪ੍ਰੇਮ ਸ਼ਰਧਾ ਵਿੱਚ ਭਿੱਜ ਕੇ ਹਾਜ਼ਰੀ ਭਰ ਰਹੀਆਂ ਸਿੱਖ ਸੰਗਤਾਂ ਭਾਗਾਂ ਵਾਲਿਓ ਫਤਿਹ ਦੇ ਸਿਮਰਨ ਦੇ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਨੂੰ ਚੁਕਾਓ ਸੀਸ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੇ ਕੁਝ ਪੰਨੇ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ। ਕੱਲ੍ਹ ਨੂੰ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ, ਉਸ ਸੰਬੰਧ ਵਿੱਚ ਔਰ ਅੱਜ ਇੱਕ ਹੁਕਮ ਲੱਗਾ, ਉਸ ਹੁਕਮ ਦੇ ਮੁਤਾਬਕ ਕੁਝ ਪੰਨੇ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਾਂ। ਸਿੱਖ ਦੋ ਵਕਤ ਜਦੋਂ ਅਰਦਾਸ ਕਰਦਾ ਹੈ ਉਦੋਂ ਇਸ ਅਸੀਂ ਪੰਗਤੀ ਬੋਲਦੇ ਹਾਂ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਬੱਚੇ ਨੇਜਿਆਂ ਉੱਤੇ ਟੰਗਵਾਏ, ਟੁਕੜੇ ਕਰਕੇ ਗਲਾਂ ਵਿੱਚ ਹਾਰ ਪਵਾਏ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਆਓ ਐਸੇ ਕੁਝ ਪੰਨੇ ਮੈਂ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਨਾ, ਉਪਰਾਲਾ ਕਰਨਾ। ਸਾਰੀ ਸੰਗਤ ਇੱਕ ਵਾਰੀ ਪਿਆਰ ਵਿੱਚ ਭਿੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਛੋਟਾ ਘੱਲੂਘਾਰਾ 1746 ਈਸਵੀ ਦੇ ਵਿੱਚ, ਜਿਹਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਬੜਾ ਵੱਡਾ ਨੁਕਸਾਨ ਹੋਇਆ, ਉਸਨੂੰ ਛੋਟਾ ਘੱਲੂਘਾਰਾ ਆਖਿਆ ਜਾਂਦਾ। 1700 ਇਹ ਯਹੀਆ ਖਾਨ ਦੀ ਕਮਾਂਡ ਦੇ ਹੇਠ ਹੋਇਆ ਸੀ। ਤਾਰੂ ਸਿੰਘ ਦੀ ਸ਼ਹੀਦੀ ਤੋਂ ਬਾਅਦ ਜਿਸ ਵੇਲੇ ਜ਼ਕਰੀਆ ਖਾਨ ਮਰ ਗਿਆ, ਯਹੀਆ ਖਾਨ ਨੇ ਬਾਗਡੋਰ ਸੰਭਾਲੀ ਅਤੇ ਯਹੀਆ ਖਾਨ ਦੇ ਹੁਕਮ ਦੇ ਵਿੱਚ ਹੀ ਦੀਵਾਨ ਲਖਪਤ ਰਾਏ ਨੇ ਇਹ ਸਿੱਖਾਂ ਦਾ ਐਡਾ ਵੱਡਾ ਨੁਕਸਾਨ ਕੀਤਾ, ਕਤਲੇਆਮ ਕੀਤਾ। 1747 ਈਸਵੀ ਦੇ ਵਿੱਚ ਨਾਸਰ ਖਾਂ ਯਹੀਆ ਖਾਂ ਦਾ ਭਰਾ ਜਿਹੜਾ ਸੀ ਉਹ ਲਾਹੌਰ ਦੇ ਉੱਤੇ ਚੜ੍ਹ ਕੇ ਆ ਗਿਆ, ਲਹੂ ਡੋਲਵੀਂ ਲੜਾਈ ਹੋਈ, ਯਹੀਆ ਖਾਂ ਨੂੰ ਕੈਦ ਕਰ ਲਿਆ ਗਿਆ ਅਤੇ ਨਾਸਰ ਖਾਂ ਨੇ ਲਾਹੌਰ ਦੇ ਉੱਤੇ ਕਬਜ਼ਾ ਕਰ ਲਿਆ। ਇਹ ਕੈਦ ਵਿੱਚ ਸੀ, ਮੋਮਨ ਖਾਂ ਵੀ ਕੈਦ ਹੈ, ਲਖਪਤ ਰਾਏ ਵੀ ਕੈਦ ਹੈ, ਪਰ ਇਹਦੀ ਇੱਕ ਭੂਆ ਸੀ ਦਰਦਾਨਾ ਬੇਗਮ ਜਾਨੀ ਖਾਂ ਦੇ ਘਰ ਵਾਲੀ, ਉਹਨੇ ਇੱਕ ਵੱਡੇ ਸਾਰੇ ਬਰਤਨ ਦੇ ਵਿੱਚ ਪਾ ਕੇ ਯਹੀਆ ਖਾਂ ਨੂੰ ਆਪਣੇ ਨੌਕਰਾਂ ਤੋਂ ਚੁਕਵਾ ਕੇ ਅਤੇ ਕੈਦ ਵਿੱਚੋਂ ਕੱਢ ਦਿੱਤਾ ਹੈ। ਨਾਸਰ ਖਾਂ ਨੇ ਗੁੱਸਾ ਕੀਤਾ, ਭੂਆ ਚੰਗਾ ਨਹੀਂ ਕੀਤਾ, ਉਹਨੇ ਆਖਿਆ ਪੁੱਤਰਾ ਜੇ ਤੈਨੂੰ ਯਹੀਆ ਖਾਂ ਕੈਦ ਕਰ ਲੈਂਦਾ ਤਾਂ ਤੈਨੂੰ ਵੀ ਛਡਾਉਣ ਵਾਸਤੇ ਮੈਂ ਕੰਮ ਕਰਨਾ ਸੀ। ਸਮਾਂ ਆਪਣੀ ਚਾਲ ਨੇ ਚੱਲਦਾ ਗਿਆ, ਨਾਸਰ ਖਾਂ ਦੀ ਅਬਦਾਲੀ ਦੇ ਨਾਲ ਝੜਪ ਹੋਈ। ਪਹਿਲੀ ਵਾਰ 1747 ਈਸਵੀ ਵਿੱਚ ਅਬਦਾਲੀ ਆਇਆ, ਨਾਸਰ ਖਾਂ ਹਾਰ ਗਿਆ। ਅਬਦਾਲੀ ਇਸ ਤੋਂ ਅੱਗੇ ਵਧਿਆ, ਮਾਛੀ ਵਾੜੇ ਦੇ ਲਾਗੇ ਬੜੀ ਜ਼ਬਰਦਸਤ ਲੜਾਈ ਹੋਈ। ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਵੱਲੋਂ ਵਜ਼ੀਰ ਕਮਨਦੀਪ ਦੀ ਕਮਾਂਡ ਦੇ ਹੇਠ 2 ਲੱਖ ਦੇ ਕਰੀਬ ਫੌਜ ਜਿਹੜੀ ਹੈ ਉਹ ਮਾਛੀਵਾੜੇ ਦੇ ਨੇੜੇ ਇਲਾਕੇ ਵਿੱਚ ਹੈ, ਪਰ ਇੱਧਰ ਕੇਵਲ 18,000। ਅਬਦਾਲੀ ਦੇ ਕੋਲ ਕੋਈ ਤੋਪਖਾਨਾ ਵੀ ਨਹੀਂ। ਮੁਕਾਬਲਾ ਹੋਇਆ ਜਿਹਦੇ ਵਿੱਚ ਕਮਰਦੀਨ ਮਾਰਿਆ ਗਿਆ ਔਰ ਮੀਰ ਮਨੂ ਉਹਦਾ ਪੁੱਤਰ ਸੀ ਜਿਹੜਾ ਬੜੀ ਬਹਾਦਰੀ ਨਾਲ ਲੜਿਆ, ਅਬਦਾਲੀ ਭੱਜ ਗਿਆ ਮੈਦਾਨ ਦੇ ਵਿੱਚੋਂ। ਬਾਦਸ਼ਾਹ ਨੇ ਖੁਸ਼ ਹੋ ਕੇ ਲਾਹੌਰ ਦੀ ਸੂਬੇਦਾਰੀ ਜਿਹੜੀ ਸੀ ਉਹ ਮੀਰ ਮਨੂ ਨੂੰ ਦੇ ਦਿੱਤੀ। ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਮਰ ਗਿਆ ਅਤੇ ਇਹਦਾ ਪੁੱਤਰ ਅਹਿਮਦ ਸ਼ਾਹ ਬਣਿਆ ਬਾਦਸ਼ਾਹ। ਦਿੱਲੀ ਦਾ ਵਜ਼ੀਰ ਸਫਦਰ ਜੰਗ ਨੂੰ ਬਣਾਇਆ, ਜਿਹੜਾ ਦਿਲੋਂ ਮੀਰ ਮੰਨੂ ਨਾਲ ਲੱਗਦਾ। ਮੀਰ ਮੰਨੂ ਨੂੰ ਲਾਹੌਰ ਦੀ ਸੂਬੇਦਾਰੀ ਵੀ ਇਸੇ ਕਰਕੇ ਦਿੱਤੀ ਸੀ ਕਿ ਕਿਤੇ ਆਪਣੇ ਬਾਪ ਵਾਲਾ ਵਜ਼ੀਰ ਦਾ ਉਹਦਾ ਨਮਗੇ। ਆਹ ਹੁਣ ਦੂਜੀ ਵਾਰ ਫਿਰ ਅਬਦਾਲੀ ਚੜ੍ਹ ਕੇ ਆਇਆ, ਰਸਤੇ ਦੇ ਵਿੱਚੋਂ ਨਜ਼ਰਾਨੇ ਲੈ ਕੇ ਮੁੜ ਗਿਆ। ਤੀਜੀ ਵਾਰ ਜਦੋਂ ਚੜ੍ਹ ਕੇ ਆਇਆ, ਮੀਰ ਮੰਨੂ ਨੇ ਸੋਚਿਆ ਇਹਦਾ ਟਾਕਰਾ ਕਰਨਾ ਚਾਹੀਦਾ, ਇਹ ਲੁਟੇਰਾ ਜਦੋਂ ਆਉਂਦਾ ਹੈ ਲੁੱਟਮਾਰ ਕਰਕੇ ਲੈ ਜਾਂਦਾ। ਲਾਹੌਰ ਦੇ ਨੇੜੇ ਬੜੀ ਜ਼ਬਰਦਸਤ ਲੜਾਈ ਹੋਈ। ਦੀਵਾਨ ਕੌੜਾ ਮੱਲ, ਜਿਹੜਾ ਜਿਹਨੂੰ ਮਿੱਠਾ ਮੱਲ ਕਹਿੰਦੇ ਨੇ, ਸਿੰਘ ਉਹ ਮਾਰਿਆ ਗਿਆ। ਅਦੀਨਾ ਬੇਗ ਨੇ ਗਦਾਰੀ ਕੀਤੀ, ਉਹਨੇ ਕਸੂਰੀ ਪਠਾਣ ਦੇ ਕੋਲੋਂ ਗੋਲੀ ਮਰਵਾ ਦਿੱਤੀ ਦੀਵਾਨ ਕੌੜਾ ਮੱਲ ਨੂੰ। ਉਹ ਜਰਨੈਲ ਦੀ ਮੌਤ ਹੋਈ। ਉਹ ਹਿੰਦੂ ਜਰਨੈਲ ਸੀ ਅਤੇ ਮੁਸਲਮਾਨ ਜਿਹੜੇ ਦੂਸਰੇ ਤਬਕੇ ਦੇ ਲੋਕ ਸਨ ਉਹਦੀ ਵਡਿਆਈ ਵੇਖ ਕੇ ਸੜਦੇ ਸਨ। ਸਿੱਖਾਂ ਨਾਲ ਵੀ ਉਹ ਮੇਲ ਮਿਲਾਪ ਰੱਖਦਾ ਸੀ, ਇਸ ਕਰਕੇ ਉਹਨੂੰ ਮਰਵਾਇਆ ਗਿਆ। ਗਦਾਰੀ ਹੋਈ, ਉਹਦੀ ਮੌਤ ਹੋਈ ਅਤੇ ਮੀਰ ਮੰਨੂ ਦੀ ਹਾਰ ਹੋਈ। ਮੀਰ ਮੰਨੂ ਸ਼ਾਹਿਦ ਰਾਨੀ ਅਹਿਮਦ ਸ਼ਾਹ ਅਬਦਾਲੀ ਦੇ ਪੇਸ਼ ਹੋਇਆ ਨਜ਼ਰਾਨੇ ਲੈ ਕੇ। ਉਹਨੇ ਪੁੱਛਿਆ ਤੇਰਾ ਕੀ ਹਾਲ ਕੀਤਾ ਜਾਵੇ। ਉਹਨੇ ਆਖਿਆ ਜੇ ਕਸਾਈ ਹੈ ਤਾਂ ਮਾਰ ਦੇ, ਜੇ ਤੂੰ ਸੌਦਾਗਰ ਹੈ ਤਾਂ ਨਜ਼ਰਾਨੇ ਬਲੇ ਮੈਨੂੰ ਵੇਚ ਦੇ, ਜੇ ਬਾਦਸ਼ਾਹ ਤਾਂ ਮੈਨੂੰ ਆਪਣੇ ਨਾਲ ਜੋੜ ਲਾ। ਮੀਰ ਮੰਨੂ ਨੂੰ ਆਪਣੇ ਨਾਲ ਜੋੜ ਲਿਆ। ਅਬਦਾਲੀ ਨੇ ਆਪਣੇ ਵੱਲੋਂ ਲਾਹੌਰ ਅਤੇ ਮੁਲਤਾਨ ਦੀ ਸੂਬੇਦਾਰੀ ਦੇ 30 ਲੱਖ ਰਾਜ ਬਦਲੇ। ਆਹ ਵਕਤ ਇੰਨਾ ਜ਼ਿਆਦਾ ਨਹੀਂ, ਸਮਾਂ ਆਪਣੀ ਚਾਲੇ ਚੱਲਦਾ ਗਿਆ। ਹੁਣ ਇਹ ਜਿਹੜੀ ਤੀਜੀ ਹਾਰ ਸੀ, ਮੁਸਲਮਾਨਾਂ ਨੇ ਕਈ ਤਰ੍ਹਾਂ ਸਿਖਾ ਪੜ੍ਹਾ ਕੇ ਮੀਰ ਮੰਨੂ ਨੂੰ ਇੰਨਾ ਚੁੱਕਿਆ ਚੁਕਾਇਆ ਕਿ ਖਾਲਸਾ ਕੌਮ ਜਿਹੜੀ ਹੈ ਇਹਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੀਦਾ, ਤਾਂ ਪੰਜਾਬ ਦੇ ਵਿੱਚ ਅਮਨ ਦਾ ਰਾਜ ਜਿਹੜਾ ਉਹ ਬਹਾਲ ਹੋ ਸਕਦਾ ਹੈ। ਆਹੋ ਸਿੱਖ ਕੌਮ ਦਾ ਖਾਤਮਾ ਕਰਨ ਵਾਸਤੇ ਮੀਰ ਮੰਨੂ ਨੇ ਜਿਵੇਂ ਗਸ਼ਤੀ ਫੌਜ ਚੜ੍ਹਾਈ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ ਵਿੱਚ ਇਸ ਢੰਗ ਦੇ ਨਾਲ ਬਿਆਨ ਇਉਂ ਕੀਤਾ ਜਾ ਰਿਹਾ।
ਕਰ ਛਾਈ ਫਰਮਾਨ ਮੰਨੂ ਨੇ ਕਰੜੇ ਹੁਕਮ ਸੁਣਾਏ, ਮੰਨ ਲਵੇ ਇਸਲਾਮ ਚਟਾਪਟ ਜੋ ਵੀ ਬਚਣਾ ਚਾਹੇ।
ਉਹ ਡਨ ਦਿੱਤੇ ਬਿਨ ਸ਼ਾਂਤ ਨਹੀਂ ਹੋਣੀ, ਬਾਗੀ ਹੋਈ ਲੁਕਾਈ, ਸਿੰਘਾਂ ਦੀ ਕੁੱਲ ਨਾਸ ਕਰਨ ਲਈ ਮੰਨੂ ਨੇ ਫੌਜ ਚੜਾਈ।
ਸ਼ਾਹੀ ਫਰਮਾਨ ਮੰਨੂ ਨੇ ਕਰੜੇ ਹੁਕਮ ਸੁਣਾਏ, ਮੰਨ ਲਵੇ ਇਸਲਾਮ ਚਟਾਪਟ ਜੋ ਵੀ ਬਚਣਾ ਚਾਹੇ।
ਉਹ ਡਨ ਦਿੱਤੇ ਬਿਨ ਸ਼ਾਂਤ ਨਹੀਂ ਹੋਣੀ, ਬਾਗੀ ਹੋਈ ਲੁਕਾਈ, ਸਿੰਘਾਂ ਦੀ ਕੁੱਲ ਨਾਸ ਕਰਨ ਲਈ ਮੰਨੂ ਨੇ ਫੌਜ ਚੜਾਈ।
ਓ ਮੈਣਿਕ ਦਾਰੇ ਗੁੰਜਣ ਦਾਗਾ ਬਾਗਾ ਵੱਤ ਦੇ ਨਾਰੇ, ਬਿਨ ਮਨਜ਼ੂਰੀ ਨਹੀਂ ਵਜਣਗੇ ਕਿਸੇ ਦੇ ਨੜੇ ਨਗਾਰੇ।
ਉਹ ਰਾਜ ਉਹਨਾਂ ਦੇ ਖਤਮ ਹੋਣਗੇ ਜੋ ਕਰਦੇ ਲਾਪਰਵਾਹੀ, ਸਿੰਘਾਂ ਦੀ ਕੁੱਲ ਨਾਸ ਕਰਨ ਲਈ ਮੰਨੂ ਨੇ ਫੌਜ ਚੜਾਈ।
ਸਖਤੀ ਬਿਨਾਂ ਤਖਤ ਨਾ ਬਚਦੇ, ਸਖਤੀ ਬਿਨਾਂ ਤਖਤ ਨਾ ਬਚਦੇ, ਦੁਨੀਆਂ ਨਹੀਂ ਨਿਆਉਂਦੀ, ਮੈਂ ਨੀ ਉਹ ਕਲਬੂਤ ਛੱਡਾਂਗਾ ਜਿਸ ਵਿੱਚ ਗੈਰਤ ਜਾਉਂਦੀ।
ਓ ਠੰਡੀ ਕਰਾਂ ਪੰਜਾਬ ਦੇ ਅੰਦਰ, ਠੰਡੀ ਕਰਾਂ ਪੰਜਾਬ ਦੇ ਅੰਦਰ, ਅੱਗ ਜੋ ਸਿੰਘਾਂ ਲਾਈ, ਸਿੰਘਾਂ ਦੀ ਕੁੱਲ ਨਾਸ ਕਰਨ ਲਈ ਮੰਨੂ ਨੇ ਫੌਜ ਚੜਾਈ।
ਓ ਹੈਗੇ ਨਹੀਂ ਕਰ ਘਾਟ ਜਿਨ੍ਹਾਂ ਦੇ, ਹੈਗੇ ਨਹੀਂ ਕਰ ਘਾਟ ਜਿਨ੍ਹਾਂ ਦੇ, ਸਾਨੂੰ ਫਿਰ ਨਾ ਦਬਾਉਂਦੇ ਰੁੱਖਾਂ ਦੇ ਪੱਤ ਖਾ ਕੇ ਸਿੱਖੜੇ ਸ਼ਾਹ ਤੇ ਰੋਬ ਜਮਾਉਂਦੇ।
ਉਹ ਭੁੱਖ ਨੰਗ ਦੇ ਮਾਰੇ ਐਵੇਂ ਫਿਰਦੇ ਦੇਸ਼ ਦਬਾਈ, ਸਿੰਘਾਂ ਦੀ ਕੁੱਲ ਨਾਸ ਕਰਨ ਲਈ ਮੰਨੂ ਨੇ ਫੌਜ ਚੜਾਈ।
ਜੋ ਵੀ ਪਾਵੇ ਦਸ ਸਿੰਘਾਂ ਦੀ ਅਨਾ ਮਿਲੋ ਸਰਕਾਰੋਂ, ਮਦਦ ਕਰਨ ਤੇ ਸਜ਼ਾ ਮੌਤ ਦੀ ਸ਼ੀਸ਼ਾਹੀ ਦਰਬਾਰੋਂ।
ਉਹ ਧਾਰ ਤੇਗ ਦੀ ਪੋਲੀ ਜਨਤਾ, ਧਾਰ ਤੇਗ ਦੀ ਪੋਲੀ ਜਨਤਾ, ਜੰਦ ਮੁਗਲ ਨਗਾਈ, ਸਿੰਘਾਂ ਦੀ ਕੁੱਲ ਨਾਸ ਕਰਨ ਲਈ ਮੰਨੂ ਨੇ ਫੌਜ ਚੜਾਈ।
ਮੁੰਗਲੀਆਂ ਨਾ ਕੁੱਟ ਕੁੱਟ ਮਾਰੇ, ਮੁੰਗਲੀਆਂ ਨਾ ਕੁੱਟ ਕੁੱਟ ਮਾਰੇ, ਕਈ ਉਸ ਜਾਨ ਵਾਰ ਗਏ ਆਜ਼ਾਦੀ ਦੇ ਆਜ਼ਾਦੀ ਦੇ ਲਾੜੇ
ਉਹ ਪ੍ਰੀਤ ਸਿੱਖੀ ਦੀ ਮਰਜੂੜਿਆਂ ਨੇ ਸੁਵਾਸਾਂ ਨਾਲ ਨਭਾਈ ਸਿੰਘਾਂ ਦੀ ਕੁੱਲ ਨਾਸ ਕਰਨ ਲਈ ਮਨੂ ਨੇ ਫੌਜ ਚੜਾਈ
ਉਹ ਜੋ ਵੀ ਆਇਆ ਫੌਜ ਦੇ ਕਾਬੂ ਤੁਰੰਤ ਗਿਆ ਸਿੰਘ ਮਾਰਿਆ ਜੋ ਵੀ ਟੁੱਟਿਆ ਕੈਰ ਫੌਜ ਤੋਂ ਸਿੰਘਾਂ ਨੇ ਹੱਸ ਸਹਾਰਿਆ
ਆਖਰ ਛੱਡ ਪੰਜਾਬ ਸਿੰਘਾਂ ਨੇ ਆਖਰ ਛੱਡ ਪੰਜਾਬ ਸਿੰਘਾਂ ਨੇ ਫਲ ਦੀ ਓਟ ਤਕਾਈ ਸਿੰਘਾਂ ਦੀ ਕੁੱਲ ਨਾਸ ਕਰਨ ਲਈ ਮਨੂ ਨੇ ਫੌਜ ਚੜਾਈ
ਇਹ ਪਹਿਲਾ ਸਮਾਂ ਸੀ ਜਦੋਂ ਲਾਹੌਰ ਦੇ ਸੂਬੇਦਾਰ ਨੇ ਸਿੰਘਾਂ ਦਾ ਬੜਾ ਵੱਡਾ ਨੁਕਸਾਨ ਕੀਤਾ ਭਾਵੇਂ ਸਾਰੇ ਹਾਕਮ ਬੜੇ ਸਖਤ ਸਨ ਪਰ ਮੀਰ ਮਨੂ ਇਹ ਸਾਰਿਆਂ ਨਾਲੋਂ ਸਖਤ ਸੁਭਾਅ ਦਾ ਹੈ ਇਹਨੇ ਆਖਿਆ ਜਿੱਥੋਂ ਸਿੱਖ ਕੌਮ ਪੈਦਾ ਹੁੰਦੀ ਹੈ ਉਹਨਾਂ ਦਾ ਮੋਢੀ ਖਤਮ ਕਰਦੀ ਹੈ ਜਿਹੜੀਆਂ ਦੇਵੀਆਂ ਸਿੱਖ ਬੱਚਿਆਂ ਨੂੰ ਪੈਦਾ ਕਰਦੀਆਂ ਉਹਨਾਂ ਦੇਵੀਆਂ ਨੂੰ ਤਲਵਾਰ ਦੀ ਭੇਟ ਕਰਦੇ ਹੋ ਇਹਨਾਂ ਦੇ ਛੋਟੇ ਛੋਟੇ ਬੱਚੇ ਜਿਹੜੇ ਜਵਾਨੀ ਦੀ ਦਲੀਲ ਦੇ ਉੱਤੇ ਪੈਰ ਰੱਖ ਕੇ ਹੱਥ ਵਿੱਚ ਸ਼ਸਤਰ ਫੜ ਕੇ ਨਾਅਰੇ ਲਾਉਂਦੇ ਨੇ ਰਾਜ ਕਰੇਗਾ ਖਾਲਸਾ ਉਹ ਨਾਅਰੇ ਬੰਦ ਕਰਨ ਵਾਸਤੇ ਉਹਨਾਂ ਬੱਚਿਆਂ ਦਾ ਕਤਲੇਆਮ ਕਰ ਦਿਓ ਸਿੱਖੀ ਦਾ ਬੂਟਾ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਰਹਿਣ ਨਹੀਂ ਦੇਣਾ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਉਸ ਵੇਲੇ ਅਖਾਣ ਪ੍ਰਸਿੱਧ ਹੋ ਚੁੱਕਾ ਸੀ ਕਿ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਔਰ ਗਸ਼ਤੀ ਫੌਜਾਂ ਨੇ ਪਿੰਡਾਂ ਵਿੱਚ ਖੂਨ ਦੀਆਂ ਨਦੀਆਂ ਚਲਾ ਦਿੱਤੀਆਂ ਔਰ ਅਨੇਕਾਂ ਦੇਵੀਆਂ ਸਿੰਘਣੀਆਂ ਨੂੰ ਪਿੰਡਾਂ ਦੇ ਵਿੱਚੋਂ ਕੈਦ ਕੀਤਾ ਜਿਹੜੇ ਸਿੰਘਾਂ ਦੇ ਘਰ ਘਾਟ ਸਨ ਉਹਨਾਂ ਨੂੰ ਅੱਗ ਲਾ ਦਿੱਤੀ ਕੁਝ ਢਾਹ ਦਿੱਤੇ ਕਿਵੇਂ ਬਰਬਾਦੀ ਕੀਤੀ ਇਹਨਾਂ ਸ਼ਾਹੀ ਫੌਜਾਂ ਨੇ ਇਹ ਵੇਰਵਾ ਕਵਿਤਾ ਰਾਹੀਂ ਕਹਿਣ ਦਾ ਯਤਨ ਇਹਨਾਂ ਅੱਖਰਾਂ ਵਿੱਚ ਇਉਂ ਕੀਤਾ ਜਾ ਰਿਹਾ
ਪਿੰਡਾਂ 'ਚ ਜੋ ਲਾਮਾ ਫੌਜੀਆਂ ਨੇ ਢਾਏ ਕਈ ਬੇਦੋਸ਼ੇ ਤਾਰ ਤੇਗ ਦੀ ਲੰਘਾਏ ਕਈ
ਉਹ ਚੌਂਕੀਆਂ ਬਠਾਲ ਮੱਲੇ ਰਾ ਸਿੰਘਾਂ ਦੇ ਘਰ ਘਾਟ ਕਰ ਤੇ ਤੁਬਾ ਸਿੰਘਾਂ ਦੇ
ਪਿੰਡਾਂ 'ਚ ਜੋ ਲਾਮਾ ਫੌਜੀਆਂ ਨੇ ਢਾਏ ਕਈ ਬੇਦੋਸ਼ੇ ਤਾਰ ਤੇਗ ਦੀ ਲੰਘਾਏ ਕਈ
ਉਹ ਚੌਂਕੀਆਂ ਬਠਾਲ ਮੱਲੇ ਰਾ ਸਿੰਘਾਂ ਦੇ ਘਰ ਘਾਟ ਕਰ ਤੇ ਤੁਬਾ ਸਿੰਘਾਂ ਦੇ
ਵਾਰ ਖਾਵੇ ਖੇਤ ਨੂੰ ਬਚਾਵੇ ਕੌਣ ਜੀ ਜੀਵਨ ਨਾ ਬਖਸ਼ ਜ਼ਹਿਰੀਲੀ ਪਾਉਣ ਜੀ
ਉਹ ਪਾਏ ਨੇ ਇਨਾਮ ਸਿਰ ਲਾ ਸਿੰਘਾਂ ਦੇ ਘਰ ਘਾਟ ਕਰ ਤੇ ਤੁਬਾ ਸਿੰਘਾਂ ਦੇ
ਕੈਸੀ ਹੋ ਗਈ ਹਾਲਤ ਤੂੰ ਵਤਨਾ ਮੇਰੇ ਦੀ ਗੁੰਮਾ ਹੋ ਗਈ ਰੌਣਕ ਹਰ ਇੱਕ ਚਿਹਰੇ ਦੀ
ਉਹ ਬਾਲ ਬੱਚੇ ਦਿੱਤੇ ਮਰਵਾ ਸਿੰਘਾਂ ਦੇ ਓ ਬਾਲ ਬੱਚੇ ਦਿੱਤੇ ਮਰਵਾ ਸਿੰਘਾਂ ਦੇ ਘਰ ਘਾਟ ਕਰ ਤੇ ਤੁਬਾ ਸਿੰਘਾਂ ਦੇ
ਘਰ ਘਰ ਮੱਲੀਆਂ ਦੁੱਖਾਂ ਦੇ ਗਵਾਨੇ ਦਹਿਸ਼ਤ ਵਾਲਾ ਈ ਸ਼ੀਸ਼ ਪਾਈਆਂ ਜਮਾਨੇ
ਉਹ ਵੈਰੀਆਂ ਹਰੇਕ ਰੋਕੇ ਰਾ ਸਿੰਘਾਂ ਦੇ ਘਰ ਘਾਟ ਕਰ ਤੇ ਤੁਬਾ ਸਿੰਘਾਂ ਦੇ ਸ਼ਹੀਦ ਕੀਤੇ ਗਲੀ ਪਾ ਕੇ ਫਾਂ ਸਿੰਘਾਂ ਦੇ ਘਰ ਘਾਟ ਕਰ ਤੇ ਤੁਬਾ ਸਿੰਘਾਂ ਦੇ
ਖੂਨ ਦੀਆਂ ਚੱਲਾਂ ਨਾ ਲਾਹੌਰ ਨਾਰੀਆਂ ਮਿੱਟਣ ਨਹੀਂ ਦਾਗ ਲੰਘ ਜਾਣ ਸਾਦੀਆਂ
ਉਹ ਦਿੱਤੇ ਨੇ ਨਿਸ਼ਾਨ ਕਈ ਮਟਾ ਸਿੰਘਾਂ ਦੇ ਘਰ ਘਾਟ ਕਰ ਤੇ ਤੁਬਾ ਸਿੰਘਾਂ ਦੇ
ਨਿੱਜਿਆਂ ਦੇ ਸਿਰ ਕਾਠਾਂ 'ਚ ਅੜਾਏ ਖੱਲਾ ਵਿੱਚ ਜੋੜੇ ਸਿੰਘ ਮਾੜਾ ਵਾਏ ਕਈ
ਉਹ ਗੁੰਮ ਕੀਤੇ ਮੀਰ ਮਨੂ ਸਾ ਸਿੰਘਾਂ ਦੇ ਘਰ ਘਾਟ ਕਰ ਤੇ ਤੁਬਾ ਸਿੰਘਾਂ ਦੇ
ਦੇ ਕਈ ਲਾਲਚੀ ਚੁਗਾ ਲਖੋਰਾ ਨੇ ਮਾਇਆ ਦੇ ਕਈ ਲਾਲਚੀ ਚੁਗਾ ਲਖੋਰਾ ਨੇ ਕੰਨਿਆਂ ਦੇ ਸਿਰ ਕੱਟੇ ਕਮਜ਼ੋਰਾਂ ਨੇ
ਉਹ ਵੈਰੀਆਂ ਹਾਰੇ ਕਰੋ ਕੇਰਾ ਸਿੰਘਾਂ ਦੇ ਘਰ ਕਾਟੀ ਕਰ ਤੋ ਤੁਬਾ ਸਿੰਘਾਂ ਦੇ
ਕਰ ਦੀਆਂ ਹੱਦਾਂ ਕੁੱਲ ਮੈਨੂੰ ਟੱਪ ਗਿਆ ਸੱਕੀਆ ਮੋਕਾਰਾ ਸਿੰਘ ਹਾਰ ਖੱਪ ਗਿਆ
ਉਹ ਦਿੱਤੇ ਨੇ ਨਿਸ਼ਾਨ ਕਈ ਮੱਟਾਂ ਸਿੰਘਾਂ ਦੇ ਕਈ ਮੱਟਾਂ ਸਿੰਘਾਂ ਦੇ ਘਰ ਕਾਟ ਕਰ ਤੋ ਤੁਬਾ ਸਿੰਘਾਂ ਦੇ
ਅਨੇਕਾਂ ਥਾਵਾਂ ਤੋਂ ਕਈਆਂ ਥਾਵਾਂ ਤੇ ਗਸ਼ਤੀ ਫੌਜਾਂ ਦੇ ਨਾਲ ਸਿੱਖ ਸਰਦਾਰਾਂ ਦੀਆਂ ਝੜਪੀਆਂ ਹੋਈਆਂ ਝੜਪਾਂ ਹੋਈਆਂ ਕਿਤੇ ਕਿਤੇ ਸਿੰਘ ਸ਼ਹੀਦ ਵੀ ਹੋ ਜਾਂਦੇ ਨੇ। ਅਦੀਨਾ ਬੇਗ ਜਲੰਧਰ ਵਾਲੇ ਨੇ 40 ਕੁ ਸਿੰਘ ਗ੍ਰਿਫਤਾਰ ਕਰਕੇ ਲਾਹੌਰ ਸ਼ਹਿਰ ਦੇ ਵਿੱਚ ਪੇਸ਼ ਕੀਤੇ। ਮਨੂੰ ਦੇ ਸਾਹਮਣੇ ਇਨਾਮ ਲੈ ਕੇ ਅਦੀਨਾ ਬੇਗ 'ਤੇ ਮੁੜ ਗਿਆ। ਉਹ ਸਿੰਘ ਜਿਹੜੇ ਸਨ ਮੁੰਗਲੀਆਂ ਦੇ ਨਾਲ ਕੁੱਟ ਕੁੱਟ ਕੇ ਉਹਨਾਂ ਦੇ ਅੰਗ ਫੇ ਫੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇੰਨੇ ਇੱਕ ਵਾਰੀ ਇਤਿਹਾਸਕਾਰ ਕਹਿੰਦੇ ਨੇ ਕਿ ਸਿਰ ਸਿੰਘਾਂ ਦੇ ਇਕੱਠੇ ਹੋ ਗਏ, ਲਾਹੌਰ ਸ਼ਹਿਰ ਦੀਆਂ ਦੀਵਾਰਾਂ ਦੇ ਉੱਤੇ ਉਹਨਾਂ ਦੇ ਮੁਨਾਰੇ ਬਣਾਏ ਗਏ ਔਰ ਖੂਹਾਂ ਦੇ ਵਿੱਚ ਸੁੱਟ ਕੇ ਖੂਹ ਭਰ ਦਿੱਤੇ ਗਏ। ਕਈ ਵਾਰੀ ਕਈ ਨੀਹਾਂ ਜਿਹੜੀਆਂ ਸਨ ਮਕਾਨਾਂ ਦੀਆਂ ਉਹ ਪੁੱਟ ਪੁੱਟ ਕੇ ਸਿੰਘਾਂ ਦੇ ਸਿਰਾਂ ਦੇ ਨਾਲ ਭਰੀਆਂ ਗਈਆਂ, ਉੱਤੇ ਮਹਾਨ ਮਕਾਨ ਉਸਾਰੇ ਗਏ, ਮਹਿਲ ਉਸਾਰੇ ਗਏ। ਇਹਨਾਂ ਵਕਤ ਜਿਹੜਾ ਖਤਰਨਾਕ ਉਹ ਸਮਾਂ ਸਿੰਘਾਂ ਦੇ ਉੱਤੇ ਭਿਆਨਕ ਚੱਲ ਰਿਹਾ ਸੀ। ਖਾਲਸੇ ਬਹੁਤੇ ਬੀਕਾਨੇਰ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਆਸੇ ਪਾਸੇ ਦੂਰ ਦਰੇਡੇ ਕੁਝ ਸਿੱਖ ਸਰਦਾਰਾਂ ਦੇ ਜਥੇ ਜਿਹੜੇ ਨੇ ਉਹ ਪੰਜਾਬ ਨੂੰ ਛੱਡ ਕੇ ਪਾਸੇ ਹੋਏ ਨੇ, ਪਰ ਪਰਿਵਾਰ ਦੇ ਉੱਤੇ ਬੱਚਿਆਂ ਦੇ ਉੱਤੇ ਬੜਾ ਜ਼ੁਲਮ ਹੋ ਰਿਹਾ ਹੈ। ਜੇ ਕਿਤੇ ਕੋਈ ਸਿੰਘ ਦਾ ਟਾਕਰਾ ਹੋ ਪੈਂਦਾ ਹੈ ਉਹ ਮਰਦਾਂ ਵਾਂਗ ਲੜ ਕੇ ਕਈ ਸਿਪਾਹੀਆਂ ਨੂੰ ਮਾਰ ਕੇ ਸ਼ਹੀਦ ਹੋ ਜਾਂਦਾ, ਸ਼ਹਾਦਤ ਦਾ ਜਾਮ ਛੱਕ ਜਾਂਦਾ। ਕਦੇ ਕਿਤੇ ਸਿੰਘ ਬਹਾਦਰੀ ਦੇ ਕਾਰਨਾਮੇ ਕਰ ਜਾਂਦੇ ਨੇ। ਲੱਖੀ ਜੰਗਲ ਦੇ ਵਿੱਚ ਸਿੰਘਾਂ ਦੇ ਮਗਰ ਮੋਮਣ ਖਾਂ ਆਪਣੇ ਮਾਣ ਦੇ ਵਿੱਚ ਲੱਖੀ ਜੰਗਲ 'ਚ ਵੜ ਗਿਆ। ਸਿੰਘਾਂ ਨੇ ਸੋਚਿਆ ਸ਼ਿਕਾਰ ਕਾਬੂ ਆਇਆ ਹੈ, ਜਦੋਂ ਇਹਦਾ ਟਾਕਰਾ ਕੀਤਾ ਕਾਫੀ ਵੱਡਾ ਨੁਕਸਾਨ ਖਾ ਕੇ ਅਤੇ ਮੀਰ ਮਨੂ ਦਾ ਉਹ ਜਿਹੜਾ ਨੈਬ ਸੀ ਮੋਮਣ ਖਾਂ ਉਹਨੇ ਭੱਜ ਕੇ ਆਪਣੀ ਉੱਥੋਂ ਜਾਨ ਬਚਾਈ। ਆਓ ਐਸੇ ਹਾਲਾਤ ਬਣੇ ਹੋਏ ਸਨ। ਬਹੁਤ ਸਾਰੀਆਂ ਸਿੱਖ ਦੇਵੀਆਂ ਜਿਹੜੀਆਂ ਉਹ ਪਿੰਡਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਈਆਂ ਗਈਆਂ ਅਤੇ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਲਾਹੌਰ ਸ਼ਹਿਰ ਦੇ ਵਿੱਚ ਲਿਆਂਦਾ ਗਿਆ। ਉਹਨਾਂ ਦੀ ਗੋਦੀ ਵਿੱਚ ਛੋਟੇ ਛੋਟੇ ਮਾਸੂਮ ਬੱਚੇ ਨੇ, ਕਿਸੇ ਦੀ ਗੋਦੀ ਵਿੱਚ 1 ਮਹੀਨੇ ਦਾ ਬੱਚਾ, ਕਿਸੇ ਦੀ 'ਚ 2 ਮਹੀਨੇ ਦਾ ਬੱਚਾ, 4 ਮਹੀਨੇ ਦਾ ਬੱਚਾ ਹੈ, ਕਿਸੇ ਦੀ ਗੋਦੀ ਵਿੱਚ 6 ਮਹੀਨੇ ਦਾ ਬੱਚਾ। ਇਹ ਕੈਦ ਕੀਤੀਆਂ ਹੋਈਆਂ ਸਿੰਘਣੀਆਂ ਦੇ ਉੱਤੇ ਇੱਕ ਸਵਾਲ ਕੀਤਾ ਮੀਰ ਮਨੂ ਨੇ, ਆਖਿਆ ਸਿੱਖੀ ਪਿਆਰੀ ਹੈ ਜਾਂ ਸਾਡਾ ਦੀਨ ਪ੍ਰਵਾਨ ਹੈ। ਉਸ ਵੇਲੇ ਉਹ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਪੁੱਤਰੀਆਂ ਨੇ ਬੜੇ ਹੌਸਲੇ ਦੇ ਨਾਲ ਜਵਾਬ ਦਿੱਤਾ ਕਿ ਸਿੱਖੀ ਸਾਨੂੰ ਆਪਣੀ ਜ਼ਿੰਦਗੀ ਤੋਂ ਵੀ ਪਿਆਰੀ ਹੈ, ਸਿੱਖੀ ਦੀ ਖਾਤਰ ਅਸੀਂ ਅਨੇਕਾਂ ਦੁੱਖੜੇ ਚੱਲ ਜਾਵਾਂਗੀਆਂ। ਇਹ ਦਲੇਰੀ ਭਰਿਆ ਉੱਤਰ ਸੁਣ ਕੇ ਮੈਨੂੰ ਹੈਰਾਨ ਹੋਇਆ। ਉਹਨੇ ਆਖਿਆ ਇਹਨੂੰ ਇਹਨਾਂ ਨੂੰ ਕਿਸੇ ਤੰਗ ਭੋਰੇ ਦੇ ਵਿੱਚ ਕੈਦ ਕਰਕੇ ਅਤੇ ਸਜ਼ਾ ਜਿਹੜੀ ਸਖ਼ਤ ਕਰ ਦਿਓ। ਸਜ਼ਾ ਜਿਹੜੀ ਸੀ ਉਹ ਬਹੁਤ ਵਧਾ ਦਿੱਤੀ ਗਈ, 20 ਸੇਰ ਦਾਣੇ ਜਿਹੜੇ ਸਨ ਇੱਕ ਸਿੰਘਣੀ ਨੂੰ ਹੱਥ ਵਾਲੀ ਚੱਕੀ ਨਾਲ ਪੀਣ ਵਾਸਤੇ ਦਿੱਤੇ ਜਾਂਦੇ ਆ, ਉਦੋਂ ਇਹੋ ਜਿਹੀਆਂ ਚੱਕੀਆਂ ਸਨ। ਔਰ ਖਾਣ ਵਾਸਤੇ 8 ਪੈਰਾਂ ਦੇ ਵਿੱਚ 1/2 ਰੋਟੀ ਜੌਵਾਂ ਦੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ, ਉਹਦੇ ਵਿੱਚ ਅੱਧਿਓ ਬਹੁਤਾ ਲੂਣ ਮਿਲਿਆ ਹੁੰਦਾ ਹੈ, 1/2 ਪਿਆਲਾ ਜਿਹੜਾ ਉਹ ਪਾਣੀ ਦਾ ਦਿੱਤਾ ਜਾਂਦਾ। ਜੇ ਪਾਣੀ ਕਿਤੇ ਸਵੱਬ ਨਾਲ ਉਹ ਡੁੱਲ ਜਾਂਦਾ ਹੈ ਤਾਂ ਦੁਬਾਰੇ 8 ਪੈਰਾਂ ਵਿੱਚ ਪਾਣੀ ਦੀ ਘੁੱਟ ਦੀ ਆਸ ਜਿਹੜੀ ਉਹ ਨਹੀਂ ਰਹਿੰਦੀ, ਦੁਬਾਰੇ ਪਾਣੀ ਨਹੀਂ ਮਿਲਦਾ। ਐਸੀ ਹਾਲਤ ਵਿੱਚ ਵੀ ਉਹ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਪੁੱਤਰੀਆਂ ਜਦੋਂ 20-20 ਸੇਰ ਦਾਣੇ ਪੀਂਦੀਆਂ ਨੇ, ਜੇ ਕਿਸੇ ਤੋਂ ਦਾਣੇ ਨਹੀਂ ਪੀਸੇ ਜਾਂਦੇ ਉਹਦੇ ਲੱਕ ਵਿੱਚ ਕੋਰੜੇ ਵੱਜਦੇ ਨੇ, ਲਾਸ਼ਾਂ ਪੈ ਜਾਂਦੀਆਂ ਨੇ। ਪਰ ਸ਼ਾਮ ਨੂੰ ਜਦੋਂ ਇਹਨਾਂ ਜ਼ੁਲਮ ਝੱਲ ਕੇ ਉਹ ਸਿੰਘਣੀਆਂ ਰਹਿ ਰਾਜ ਸਾਹਿਬ ਦੇ ਪਾਠ ਕਰਦੀਆਂ ਨੇ ਅਤੇ ਜਦੋਂ ਅਰਦਾਸ ਕਰਦੀਆਂ ਨੇ ਉਦੋਂ ਅੰਤ ਵਿੱਚ ਕਹਿੰਦੀਆਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੰਨੇ ਦੁੱਖ ਇੰਨੇ ਮੁਸੀਬਤਾਂ ਝੱਲ ਕੇ ਵੀ ਉਹ ਧਰਮਣ ਦੇਵੀਆਂ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ। ਆਓ ਇਹ ਖਬਰਾਂ ਪਹੁੰਚੀਆਂ ਨੇ ਮੀਰ ਮਨੂ ਨੂੰ ਕਿ ਸਿੰਘਣੀਆਂ ਅਤੇ ਬੜੇ ਚੜ੍ਹਦੀ ਕਲਾ ਦੇ ਬਚਨ ਕਰਦੀਆਂ ਨੇ, ਉਹ ਤੇ ਅਰਦਾਸ ਕਰਦੀਆਂ ਨੇ ਮਾਲਕਾ ਤੇਰੇ ਭਾਣੇ ਅੰਦਰ 4 ਪੈਰ ਦਿਨ ਸੁੱਖ ਦਾ ਬੀਤੀ ਹੋਇਆ, ਚੱਕੀਆਂ ਪੀ ਕੇ ਵੀ ਲੱਕ ਵਿੱਚ ਕੋਰੜੇ ਖਾ ਕੇ ਵੀ ਉਹ ਕਹਿੰਦੀਆਂ ਨੇ ਮਾਲਕਾ ਤੇਰੇ ਭਾਣੇ ਅੰਦਰ ਦਿਨ ਜਿਹੜਾ ਸੁੱਖ ਦਾ ਬਤੀਤ ਹੋਇਆ ਅਤੇ ਰਹਿਣਾ ਹੀ ਹੈ ਵੀ ਤੇਰੇ ਭਾਣੇ ਵਿੱਚ ਬਤੀਤ ਹੋਵੇ। ਮਨੂ ਹੰਕਾਰੀ ਨੇ ਆਖਿਆ ਇਹਨਾਂ ਨੂੰ ਐਸੀ ਸਜ਼ਾ ਦਿਓ, ਐਸੀ ਮਾਰ ਮਾਰੋ ਜਿਹੜੇ ਜਾਂ ਇਹ ਕੰਨਾਂ ਨੂੰ ਹੱਥ ਲਾ ਜਾਣ, ਸਿੱਖੀ ਤੋਂ ਤੋਬਾ ਤੋਬਾ ਕਰ ਜਾਣ। ਆ ਹੁਣ ਇਹਨਾਂ ਸਿੰਘਣੀਆਂ ਨੂੰ ਸਜ਼ਾ ਦੇਣ ਵਾਸਤੇ, ਦੁੱਖੜੇ ਵਧਾਉਣ ਵਾਸਤੇ ਇਹਨਾਂ ਦੀ ਛਾਤੀ ਦੇ ਉੱਤੇ ਦੋ ਦੋ ਮਣ ਪੱਕੇ ਦੇ ਪੱਥਰ ਰੱਖੇ ਜਾਂਦੇ ਨੇ, ਸਿੱਧੀਆਂ ਧਰਤੀ ਦੇ ਉੱਤੇ ਲੰਮੀਆਂ ਪਾ ਕੇ ਛਾਤੀ ਦੇ ਪੱਥਰ ਰੱਖੇ ਜਾਂਦੇ ਨੇ, ਔਰ ਬੱਚੇ ਜਿਹੜੇ ਨੇ ਉਹ ਵਿਲਕਦੇ ਨੇ ਦੁੱਧ ਲੈਣ ਵਾਸਤੇ, ਦੋ ਦੋ ਚਾਰ ਚਾਰ ਮਹੀਨੇ ਦੇ ਬੱਚੇ, ਛਾਤੀ 'ਤੇ ਪੱਥਰ ਰੱਖਿਆ ਹੋਇਆ। ਜੇ ਕੋਈ ਬੱਚਾ ਤੜਫਦਾ ਹੈ, ਸਿਰ ਮਾਰ ਮਾਰ ਕੇ ਮਾਂ ਦੇ ਜਿਸਮ ਦੇ ਨਾਲ ਮਾਂ ਮਾਂ ਕਰਦਾ ਹੈ, ਅਤੇ ਜਲਾਦ ਕਮੀਨੇ ਉਸ ਨੂੰ ਚੁੱਕ ਕੇ ਦੂਰ ਬਿਠਾ ਦਿੰਦੇ ਨੇ, ਬੱਚਾ ਫਿਰ ਭੱਜ ਕੇ ਆਉਂਦਾ ਹੈ, ਰੋਂਦਾ ਹੈ, ਘਰ ਲਾਉਂਦਾ ਹੈ, ਔਰ ਜਲਾਦ ਕਹਿੰਦੇ ਨੇ ਆ ਮੈਂ ਤੈਨੂੰ ਦੁੱਧ ਪਿਆਉਣਾ ਹੈ। ਉਸ ਬੱਚੇ ਨੂੰ ਉੱਪਰ ਨੂੰ ਹਵਾ ਦੇ ਵਿੱਚ ਸੁੱਟ ਕੇ ਜਲਾਦ ਥੱਲੇ ਨੇਜਾ ਕਰ ਦਿੰਦਾ ਹੈ। ਘੁੰਮਦਾ ਹੋਇਆ ਬੱਚਾ ਆਕਾਸ਼ ਵਿੱਚ ਜਦੋਂ ਥੱਲੇ ਆਉਂਦਾ ਹੈ, ਨੇਜਾ ਉਹਦੇ ਜਿਸਮ ਦੇ ਵਿੱਚ ਦੀ ਪਾਰ ਹੋ ਜਾਂਦਾ ਹੈ, ਖੂਨ ਦੇ ਨਾਲ ਉਹਦਾ ਸਰੀਰ, ਉਹਦਾ ਜਿਸਮ ਲੱਥ-ਪੱਥ ਹੋ ਜਾਂਦਾ, ਔਰ ਖੂਨ ਦੀ ਭਿੱਜੀ ਹੋਈ ਤੜਫ ਦੀ ਲਾਸ਼ ਬੱਚੇ ਦੀ ਉਹ ਮਾਂ ਦੇ ਨਾਲ ਰੱਖ ਦਿੱਤੀ ਜਾਂਦੀ ਹੈ। ਆਹ ਇੱਥੇ ਹੀ ਬਸ ਨਹੀਂ, ਉਹਨਾਂ ਦੇ ਟੁਕੜੇ ਟੁਕੜੇ ਕਰਕੇ ਆਂਦਰਾਂ ਦੇ ਵਿੱਚ ਪਰੋ ਕੇ ਉਹਨਾਂ ਧਰਮਣ ਸਿੰਘਣੀਆਂ ਦੇ ਗਲ ਦੇ ਵਿੱਚ ਹਾਰ ਵੀ ਪਾਏ ਜਾਂਦੇ ਨੇ। ਆਖਿਆ ਹੁਣ ਵੇਖਾਂਗੇ ਤੁਹਾਡੇ ਸਿੱਖੀ ਸਿਦਕ ਉਹ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਪੁੱਤਰੀਆਂ ਦਾ ਮੀਰ ਮਨੂ ਉਹ ਹਥਿਆਰਾ ਉਹ ਪਾਪੀ ਕਿਵੇਂ ਸਿਦਕ ਪਰਖਣ ਦਾ ਯਤਨ ਕਰ ਰਿਹਾ ਹੈ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ ਵਿੱਚ ਇਉਂ ਕੀਤਾ ਜਾ ਰਿਹਾ।
ਛੈਰ ਪੱਟੀ ਦੇ ਫੌਜਦਾਰ ਨੇ ਬਹੁਤੀਆਂ ਅੱਤਾਂ ਚਾਈਆਂ, ਸਰਹਾਲੀ ਤੋਂ ਪੱਟੀ ਲਿਆ ਕੇ ਦੇਵੀਆਂ ਲਾਹੌਰ ਪਚਾਈਆਂ।
ਦਹਿਸ਼ਤ ਦੇ ਸਕਿਆਨਾ ਪੋਰਾ ਜ਼ਾਲਮ ਦਾ ਲਲਕਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਥਿਆਰਾ।
ਛੈਰ ਪੱਟੀ ਦੇ ਫੌਜਦਾਰ ਨੇ ਬਹੁਤੀਆਂ ਅੱਤਾਂ ਚਾਈਆਂ, ਸਰਹਾਲੀ ਤੋਂ ਪੱਟੀ ਲਿਆ ਕੇ ਦੇਵੀਆਂ ਲਾਹੌਰ ਪਚਾਈਆਂ।
ਉਹ ਦਹਿਸ਼ਤ ਦੇ ਸਕਿਆਨਾ ਪੋਰਾ ਜ਼ਾਲਮ ਦਾ ਲਲਕਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਥਿਆਰਾ।
ਕਹਿੰਦਾ ਸਿੱਖਣਾ ਪੈਦਾ ਹੋਵਣਾ, ਕਹਿੰਦਾ ਸਿੱਖਣਾ ਪੈਦਾ ਹੋਵਣਾ, ਮਾਰ ਦਿਓ ਸਿੱਖ ਮਾਵਾ ਇਸ ਤਰ੍ਹਾਂ ਹੀ ਮੁੱਕ ਜਾਵਣਗੇ ਆਖੀ ਗੱਲ ਦੁਨਾਵਾ।
ਹੋਰ ਏ ਕਿਸੇ ਤਰ੍ਹਾਂ ਨੀ ਮੁੱਕਣੇ, ਵੇਖ ਲਿਆ ਕਰ ਚਾਰਾ ਮੈਂ, ਵੇਖ ਲਿਆ ਕਰ ਚਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਥਿਆਰਾ।
ਆਪੇ ਪੇਸ਼ ਹੋਣਗੇ ਬਾਗੀ, ਆਪੇ ਪੇਸ਼ ਹੋਣਗੇ ਬਾਗੀ, ਰਹਿਣ ਕਿੰਨਾ ਚਿਰ ਨਸੇ ਉੱਚਾ ਨੀਵਾਂ ਰਹਿਣ ਨੀ ਦੇਣਾ ਗੜੇ ਅੰਬਰ ਚੋਂ ਵਸੇ।
ਉਹ ਛੱਡ ਬਗਾਵਤ ਈਨ ਮੰਨਣਗੇ ਜਦ ਨਾਰਿਆ ਸਹਾਰਾ ਇਹਨਾਂ ਦਾ, ਜਦ ਨਾਰਿਆ ਸਹਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਥਿਆਰਾ।
ਅੱਧੀ ਰੋਟੀ ਜਮਾਰੀ ਦੇਵੇ, ਅੱਧੀ ਰੋਟੀ ਜਮਾਰੀ ਦੇਵੇ, ਇੱਕ ਪਿਆਲਾ ਪਾਣੀ ਫਿਰ ਵੀ ਸ਼ੁਕਰ ਹਰੀ ਦਾ ਕਰਦੀ ਹਰ ਸਾਡੀ ਮਾਂ ਰਾਣੀ।
ਉਹ ਅੰਬਰ ਤੱਕ ਹੈਰਾਨ ਹੋ ਗਿਆ, ਅੰਬਰ ਤੱਕ ਹੈਰਾਨ ਹੋ ਗਿਆ, ਵੇਖੀਏ ਜ਼ੁਲਮੀ ਕਾਰਾ ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਥਿਆਰਾ।
ਭੁਖੀਆਂ ਅਤੇ ਤਿਹਾਈਆਂ ਕੋਲੋਂ ਨਿੱਤ ਪਿਆਲੇ ਚੱਕੀ, ਸ਼ਕਤ ਮਸ਼ਕਤ ਪੂਰੀ ਕਰਦੀਆਂ ਨਹੀਂ ਕੋਈ ਅੱਕੀ ਥਕੀ।
ਉਹ ਭਲਾ ਕਰੀ ਸਰਬਤ ਦਾ ਆਖਣ ਸੱਚਿਆ ਪਰਵਦਗਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਥਿਆਰਾ।
ਮਾਂ ਦੀ ਛਾਤੀ ਤੇ ਰੱਖ ਪੱਥਰ, ਬਈ ਮਾਂ ਦੀ ਛਾਤੀ ਤੇ ਰੱਖ ਪੱਥਰ, ਬੱਚੇ ਦੂਰ ਬਿਠਾਵਣਾ ਭੁੱਖੇ ਅਤੇ ਤਿਹਾਏ ਬਾਲਕਾ ਦੁੱਧ ਬਿਨਾ ਚ ਚਲਾਵਣਾ।
ਉਹ ਕਤਲ ਗਹਾਂ ਵਿੱਚ ਬਣਿਆ ਦਿਸੇ ਲਹੂ ਮਿੱਜ ਦਾ ਗਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਥਿਆਰਾ।
ਉਹ ਗਰ ਲੱਗੇ ਮਾਵਾਂ ਦੇ ਹੀਰੇ ਖੂਨ ਜਲਾਦ ਕਮੀਨੇ, ਬੋਟੀ ਬੋਟੀ ਨਾੜਾਂ ਦੇ ਵਿੱਚ ਪਰੋਣ ਜਲਾਦ ਕਮੀਨੇ
ਓ ਚੁੱਪ ਚਾਨਣਾ ਮਾਂ ਦੇ ਲੋਰੀ ਸੌਂਜ ਅੱਖ ਦਾ ਤਾਰਾ ਮੇਰੀ ਸੌਂਜ ਅੱਖ ਦਾ ਤਾਰਾ ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਥਿਆਰਾ
ਹਾਰ ਬਣਾ ਕੇ ਗਲਾ ਚ ਪਾਵਣ ਮੂੰਹ ਚ ਦੇਣ ਕਲੇਜੇ ਉੱਪਰ ਨੂੰ ਸੋਡ ਬੱਚਾ ਥੱਲੇ ਕਰ ਦੇਣ ਤਿੱਖੇ ਨੇਜੇ
ਓ ਰਾਜ ਕਰੇਗਾ ਖਾਲਸਾ ਤੁਰ ਦੀ ਹਰ ਇੱਕ ਛੜੇ ਜਕਾਰਾ ਸਿੰਘਣੀ ਹਰ ਇੱਕ ਛੜੇ ਜਕਾਰਾ ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਥਿਆਰਾ
ਬਲਦੇਵ ਸਿੰਘਾਂ ਨਾ ਦੱਸੇ ਜਾਣ ਜੋ ਚਲੇ ਤਸੀ ਹੇ ਮਾਈਆਂ ਗੁਰ ਦੀ ਗੋਦੀ ਜਾਬ ਰਾਜੀਆਂ ਕੀਤੀਆਂ ਕਤਲ ਕਸਾਈਆਂ
ਓ ਰਾਜ ਕਰੇਗਾ ਖਾਲਸਾ ਤੁਰ ਦੀ ਹਰ ਇੱਕ ਛੜੇ ਜਕਾਰਾ ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਥਿਆਰਾ
ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲ ਸਿੱਖੀ ਦੇ ਮਹੱਲ ਦੀਆਂ ਨੀਹਾਂ ਮਜ਼ਬੂਤ ਕਰਨ ਵਾਸਤੇ 5 ਅਤੇ 7 ਸਾਲ ਦੇ ਮੇਰੇ ਪਾਤਸ਼ਾਹ ਦੇ ਲਾਲ ਦੀ ਵਾਰਾਂ ਵਿੱਚ ਖਲੋ ਗਏ ਅਗੇਰੇ ਚੱਲ ਕੇ ਸਹਿ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚ ਉਹਦੇ 4 ਸਾਲ ਦੇ ਪੁੱਤਰ ਅਜੇ ਸਿੰਘ ਨੂੰ ਛੁਰੀਆਂ ਦੇ ਨਾਲ ਉਹਦੀ ਛਾਤੀ ਚੀਰ ਕੇ ਸ਼ਹੀਦ ਕੀਤਾ ਗਿਆ ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਦਿੱਤਾ ਗਿਆ ਸਿਦਕ ਨਹੀਂ ਹਾਰਿਆ ਮਰਦ ਨੇ ਪਰ ਅੱਜ ਸਿੰਘਣੀਆਂ ਨੇ ਤੇ ਅਖੀਰ ਕਰ ਦਿੱਤੀ ਕਿਸੇ ਦਾ ਬੱਚਾ 3 ਮਹੀਨੇ ਦਾ ਕਿਸੇ ਦਾ 6 ਮਹੀਨੇ ਦਾ ਜਲਾਦ ਨੇਜਿਆਂ ਵਿੱਚ ਪਰਾਉਂਦੇ ਨੇ ਔਰ ਜੇ ਕਿਤੇ ਜਲਾਦ ਟੁਕੜੇ ਕਰਨ ਲੱਗਦਾ ਮੋਢੇ 'ਤੇ ਟੋਕਾ ਮਾਰਨ ਲੱਗਦਾ ਤਾਂ ਸਿੰਘਣੀ ਕਹਿੰਦੀ ਜਲਾਦਾ ਤੇਰੀ ਮੱਤ 'ਤੇ ਪੜਦਾ ਪੈ ਗਿਆ ਹੈ ਜਲਾਦ ਕਹਿੰਦਾ ਹੁਣ ਆਪਣੇ ਆਪ ਨੂੰ ਕਲਗੀਆਂ ਵਾਲੇ ਪਾਤਸ਼ਾਹ ਦੀ ਪੁੱਤਰੀ ਕਹਿਣ ਵਾਲੀ ਹੈ ਤੇਰਾ ਦਿਲ ਕੰਬਦਾ ਹੈ ਉਹ ਸਿੰਘਣੀ ਕਹਿੰਦੀ ਪਾਪੀਆ ਦਿਲ ਨਹੀਂ ਕੰਬਦਾ ਟੁਕੜੇ ਜ਼ਰਾ ਛੋਟੇ ਕਰ ਹੋਰ ਘੜੀ ਪਲ ਨੂੰ ਤੂੰ ਇਹਨਾਂ ਦਾ ਹਾਰ ਬਣਾ ਕੇ ਟੁਕੜਿਆਂ ਦਾ ਮੇਰੇ ਗੱਲ 'ਚ ਪਾਉਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹੋ ਜਿਹਾ ਉਹਨਾਂ ਮਰਦ ਬਹਾਦਰ ਸਿੰਘਣੀਆਂ ਨੇ ਸਿਦਕ ਨਿਭਾਇਆ ਪਾਪਾਂ ਦੀ ਹੱਦ ਹੋ ਚੁੱਕੀ ਸੀ ਅੱਜ ਆ ਛੋਟੇ ਛੋਟੇ ਬੱਚਿਆਂ ਦੇ ਸਿਰ ਦੇ ਉੱਤੇ ਕੇਸਕੀਆਂ ਵੇਖੀਦੀਆਂ ਅਤੇ ਮਨ ਜਿਹੜਾ ਬੜਾ ਨਿਹਾਲ ਹੁੰਦਾ ਹੈ ਕਿੰਨੇ ਭਾਗਾਂ ਵਾਲੇ ਨੇ ਮਾਪੇ ਜਿਹੜੇ ਬੱਚਿਆਂ ਦੇ ਸਿਰਾਂ 'ਤੇ ਕੇਸ ਜਵਾਨੀ ਦੀ ਉਮਰ ਵਿੱਚ ਅਤੇ ਕਈ ਨੌਜਵਾਨ ਕਹਿੰਦੇ ਮਜਬੂਰੀਆਂ ਨੇ ਕੰਮ ਕਾਰ ਐਸੇ ਨੇ ਕਈ ਕੁਝ ਅਸੀਂ ਕਹਿੰਦੇ ਹਾਂ ਪਰ ਬੱਚਿਆਂ ਦੇ ਸ਼ੌਂਕ ਦੇ ਨਾਲ ਹੀ ਅਸੀਂ ਕੇਸ ਕਤਲ ਕਰੀ ਜਾਂਦੇ ਹਾਂ ਜ਼ਿਆਦਾਤਰ ਕਈ ਮਾਈਆਂ ਦੀ ਐਸੀ ਸੋਚ ਹੈ ਭੈਣਾਂ ਦੀ ਜੇ ਕਿਤੇ ਛੋਟਾ ਬੱਚਾ ਕੇਸ ਕਤਲ ਕਰਾ ਦਿੰਦਾ ਹੈ ਅਤੇ ਨਾਲੇ ਫਿਰ ਸਿਰ 'ਤੇ ਹੱਥ ਫੇਰਦੀਆਂ ਨਾਲੇ ਕਹਿੰਦੀਆਂ ਮੇਰਾ ਪੁੱਤ ਤਾਂ ਨਿਹਰਾ ਪੂਰਾ ਗੱਗੂ ਗਿੱਲ ਵਰਗਾ ਹੀ ਲੱਗਦਾ ਹੈ ਕੀ ਕਰ ਰਹੇ ਹਾਂ ਅਸੀਂ ਕਿਹੜੇ ਪਾਸੇ ਤੁਰ ਪਏ ਹਾਂ ਆਓ ਇਹ ਸਿੱਖੀ ਬੜੀ ਮਹਿੰਗੀ ਹੈ ਇਹਦੀ ਖਾਤਰ ਸਾਡੇ ਵੱਡ ਵਡੇਰਿਆਂ ਨੇ ਬੜੇ ਜ਼ਫਰ ਜਾਲੇ ਨੇ ਬੜਾ ਕੁਝ ਕੀਤਾ ਹੈ ਇਹ ਐਵੇਂ ਸਰਦਾਰੀਆਂ ਨਹੀਂ ਮਿਲੀਆਂ ਮੈਂ ਇਸ ਪਾਸੇ ਨਾ ਜਾਵਾਂ ਮੀਰ ਮਨੂ ਨੇ ਪਾਪਾਂ ਦੀ ਹੱਦ ਕਰ ਦਿੱਤੀ ਇਹ ਖਬਰਾਂ ਪਹੁੰਚੀਆਂ ਨੇ ਦੂਰ ਦਰੇਡੇ ਸਿੱਖ ਸਰਦਾਰਾਂ ਨੇ ਸੋਚਿਆ ਜੇ ਸਾਡੇ ਬੱਚੇ ਮਾਰੇ ਗਏ ਸ਼ਹੀਦ ਹੋ ਗਏ ਸਿੰਘਣੀਆਂ ਦੁੱਖ ਝੱਲ ਰਹੀਆਂ ਨੇ ਇਹ ਸਾਡੀ ਜ਼ਿੰਦਗੀ ਦਾ ਕੀ ਫਾਇਦਾ ਸਾਨੂੰ ਮੈਦਾਨ 'ਚ ਆਉਣਾ ਚਾਹੀਦਾ ਸਿੰਘਾਂ ਦੇ ਜਥੇ 100-100 ਦੇ 200-200 ਦੇ ਆਏ ਨੇ ਪੰਜਾਬ ਦੀ ਧਰਤੀ ਉੱਤੇ ਆ ਕੇ ਗਸ਼ਤੀ ਫੌਜਾਂ ਨਾਲ ਟਾਕਰੇ ਕਰਨੇ ਸ਼ੁਰੂ ਕੀਤੇ ਮੀਰ ਮਨੂ ਆਪ ਚੜ੍ਹ ਪਿਆ ਪਾਪ ਦਾ ਅੰਤ ਕਿਵੇਂ ਹੁੰਦਾ ਹੈ ਜੇ ਕੋਈ ਪਾਪੀ ਪਾਪ ਕਰਦਾ ਹੈ ਤਾਂ ਮੇਰੇ ਪਾਤਸ਼ਾਹ ਕਹਿੰਦੇ ਪਾਪੀਓ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ ਪਾਪ ਦਾ ਅੰਤ ਵੀ ਫਿਰ ਕਰਦਾ ਉਹ ਪਰਮੇਸ਼ਰ ਮੁੱਲਾਂਪੁਰ ਦੇ ਇਲਾਕੇ ਦੇ ਵਿੱਚ ਮੀਰ ਮਨੂ ਬੈਠਾ ਹੋਇਆ ਇਸ ਨੂੰ ਸੂਹ ਮਿਲੀ ਕੇ ਨੇੜੇ ਕਮਾਦ ਵਿੱਚ ਸਿੱਖ ਸਰਦਾਰ ਬੈਠੇ ਨੇ ਜਥਾ ਬੈਠਾ ਹੈ ਘੋੜੇ 'ਤੇ ਸਵਾਰ ਹੋਇਆ ਆਪ ਚੜ੍ਹਿਆ ਮਨੂ ਆ ਕੇ ਪਾਇਆ ਕਮਾਦ ਨੂੰ ਘੇਰਾ ਗੋਲੀਆਂ ਦੀ ਵਰਖਾ ਕੀਤੀ ਸਿੰਘਾਂ ਨੇ ਵੀ ਬਾਲੀਆਂ ਝਾੜੀਆਂ ਕਮਾਦ ਸੰਘਣਾ ਨਾ ਤਾਂ ਬਾਹਰ ਦੀ ਗੋਲੀ ਅੰਦਰ ਕਰ ਅਸਰ ਕਰਦੀ ਹੈ ਅਤੇ ਨਾ ਅੰਦਰ ਦੀ ਬਾਹਰ ਕੁਝ ਸਮਾਂ ਲਲਕਾਰੇ ਵੱਜਦੇ ਰਹੇ ਗੋਲੀਆਂ ਚੱਲਦੀਆਂ ਰਹੀਆਂ ਆਓ ਮੀਰ ਮਨੂ ਦਾ ਘੋੜਾ ਅਥਰਾ ਸੀ ਘੋੜਾ ਤ੍ਰਭ ਕੇ ਡਰ ਕੇ ਨਸ ਤੁਰਿਆ ਰਕਾਬ ਵਿੱਚ ਉਹਦਾ ਪੈਰ ਫਸ ਗਿਆ ਧੂਈ ਦਾ ਘਸੀਟ ਦਿਆ ਕਿਵੇਂ ਉਹਦੀ ਮੌਤ ਹੋਈ ਕਿਵੇਂ ਉਸ ਪਾਪੀ ਦਾ ਅੰਤ ਹੋਇਆ ਹੈ ਵੇਰਵਾ ਕਵਿਤਾ ਰਾਹੀਂ ਕਹਿਣ ਦਾ ਯਤਨ ਇਉਂ ਕੀਤਾ ਜਾ ਰਿਹਾ
ਮਨੋ ਹੰਕਾਰੀ ਨੇ ਲਈ ਫੌਜ ਤੇ ਕਰੀ ਤਿਆਰੀ ਤੀਰ ਤਲਵਾਰਾਂ ਲੈ ਹੋ ਕੇ ਤੁਰੇ ਨੇ ਲੈਸ ਸ਼ਿਕਾਰੀ
ਖੁਸ਼ੀਆਂ ਵਿੱਚ ਕੁੱਦਣ ਪੈ ਹੋਏ ਜਾਦ ਤਪੇਲਿਓ ਘੋੜੇ ਦੁੱਲੇ ਦਰਿਆਵਾਂ ਦੇ ਮੁੜਦੇ ਵੈਣ ਕਦੇ ਨਹੀਂ ਮੋੜੇ
ਮਨੋ ਹੰਕਾਰੀ ਨੇ ਲਈ ਫੌਜ ਕਰੀ ਤਿਆਰੀ ਤੀਰ ਤਲਵਾਰਾਂ ਲੈ ਹੋ ਕੇ ਤੁਰੇ ਨੇ ਲੈ ਸ਼ਿਕਾਰੀ
ਉਹ ਖੁਸ਼ੀਆਂ ਵਿੱਚ ਕੁੱਦਣ ਪੈ ਹੋ ਜਾਦ ਤਪੇਲਿਓਂ ਕੋੜੇ ਦੂਲੇ ਦਰਿਆਵਾਂ ਦੇ ਮੁੜਦੇ ਵੈਨ ਕਦੇ ਨਹੀਂ ਮੋੜੇ
ਸੂਰਜ ਦੀਆਂ ਕਿਰਨਾਂ ਜੋਲ ਛਕਣਾ ਇਹ ਚਿੱਟੀਆਂ ਤਲਵਾਰਾਂ ਸੂਰਜ ਦੀਆਂ ਕਿਰਨਾਂ ਜੋ ਲਿਸ਼ਕਣਿਓ ਚਿੱਟੀਆਂ ਤਲਵਾਰਾਂ ਬਰਫਾਂ ਦੇ ਪਹਾੜਾਂ ਚੋਂ ਨਿਕਲਣ ਦੁੱਧ ਰੰਗੀਆਂ ਜੋ ਤਾਰਾਂ
ਉਹ ਜੰਗਲ ਦੀਆਂ ਜੂਆਂ ਚੋਂ ਮਾਰੇ ਬਾਗ ਹਿਰਨ ਕਈ ਚਰਦੇ ਕਈ ਮਗ ਮਗ ਰਾਈਆਂ ਜੀ ਮਾਰੇ ਢਾਬ ਖੁਸ਼ੀ ਦੀ ਤਰਦੇ
ਇਹਨਾਂ ਸੁਰ ਲੱਥਾਂ ਨੇ ਮੇਰਾ ਜੋੜ ਹਰਾਮ ਹੈ ਕਰਿਆ ਓਨਾ ਚਿਰ ਚੈਨ ਨਹੀਂ ਜਿੰਨਾ ਚਿਰ ਨਾਨਾ ਸਿੰਘਾਂ ਦਾ ਮਰਿਆ
ਉਹ ਮਨ ਭਰੇ ਈਰਖਾਂ ਦੇ ਮੱਥੇ ਵਾਟ ਕਹਿਰ ਦੇ ਪਾਏ ਸਿੰਘ ਰਹਿ ਨਾ ਦੇਣੇ ਜੀ ਮੈਨੂੰ ਪਲ ਪਲ ਲਫ਼ਜ਼ ਦਰਾਏ
ਕਿਸੇ ਕੰਨ ਵਿੱਚ ਗੱਲ ਪਾਈ ਸੁਣਿਆ ਇੱਧਰ ਨੇ ਸਿੰਘ ਰਹਿੰਦੇ ਰਾਜ ਕਰੂ ਖਾਲਸਾਈ ਸੁਣਿਆ ਇਹ ਗੱਲ ਕੰਨੀ ਕਹਿੰਦੇ
ਉਹ ਬਿਜਲੀ ਦੀ ਤਾਰ ਜਿਉਂ ਬਿਜਲੀ ਦੀ ਤਾਰ ਜਿਉਂ ਮਨ ਵਿੱਚ ਫਿਰ ਗਈਆਂ ਚਰਨਾਟਾਂ ਅੱਖਾਂ ਦੇ ਅੰਦਰੋਂ ਹੀ ਜਗੀਆਂ ਅਗਨ ਕੈਰ ਦੀਆਂ ਲਾਟਾਂ
ਫੌਰਨ ਕਰ ਤਿਆਰੀ ਲਾ ਫੜਨੇ ਸਿੰਘ ਕੇਰ ਕੇ ਜੋੜੇ ਫੌਰਨ ਕਰ ਤਿਆਰੀ ਲਾ ਫੜਨੇ ਸਿੰਘ ਕੇਰ ਕੇ ਜੋੜੇ ਵਿੱਚ ਲਾਹੌਰ ਸ਼ਹਿਰ ਦੇ ਜੀ ਖੜਨੇ ਸਿੰਘ ਘੇਰ ਕੇ ਜੋੜੇ
ਉਹ ਫਿਰ ਨਿਕਲ ਮਿਆਨਾ ਚੋਂ ਤਿੱਖੀਆਂ ਚਮਕ ਪਈਆਂ ਤਲਵਾਰਾਂ ਦਿਲ ਕਾਬੂ ਕਰਕੇ ਤੇ ਕੀਤੇ ਕੈਮ ਜਿਸਮ ਅਸਵਾਰਾਂ
ਜਿਸ ਥਾਂ ਤੇ ਸਿੰਘਾਂ ਨੇ ਡੇਰਾ ਟੈਮ ਕੱਟਣ ਲਈ ਲਾਇਆ ਚੱਟ ਫੌਜ ਮਨੂਦੀ ਨੇ ਕਿਹੜਾ ਉਸ ਜਗ੍ਹਾ ਨੂੰ ਪਾਇਆ
ਉਹ ਮੁਗਲਾਂ ਦੀਆਂ ਫੌਜਾਂ ਦੀ ਓ ਮੁਗਲਾਂ ਦੀਆਂ ਫੌਜਾਂ ਦੀ ਮੈਨੂੰ ਆਪ ਕਰੇ ਅਗਵਾਈ ਸਿੰਘ ਜਿਉਂਦੇ ਪਕੜਨ ਲਈ ਮੈਨੂੰ ਨੇ ਅੱਗੇ ਫੌਜ ਵਧਾਈ
ਦੋ ਪਾਸਿਓ ਫੈਰੇ ਹੋਏ ਸਿੰਘਾਂ ਜੋਸ਼ ਨਾ ਛੱਡੇ ਜਕਾਰੇ ਦੋ ਪਾਸਿਓ ਫੈਰੇ ਹੋਏ ਸਿੰਘਾਂ ਜੋਸ਼ ਨਾ ਛੱਡੇ ਜਕਾਰੇ ਦੋ ਘੜੀਆਂ ਵਿੱਚ ਵਿੱਚ ਹੀ ਖਾਲਸਾ ਕੀਤੇ ਹੱਥ ਕਰਾਰੇ
ਆਪੇ ਤੋਂ ਬਾਹਰ ਹੋਇਆ ਮੈਨੂੰ ਘੋੜਾ ਅੱਗੇ ਵਧਾਇਆ ਕਰ ਫੈਰ ਖਾਲਸੇ ਨੇ ਨਾਰਾ ਸਤ ਕਰਤਾਰ ਦਾ ਲਾਇਆ
ਥੋੜਾ ਬੇਕਾਬੂ ਘੋੜਾ ਬੇਕਾਬੂ ਸੁੱਟ ਕੇ ਮੀਰ ਮਨੂ ਨੂੰ ਨਸਿਆ ਡਿੱਗਦੇ ਹੋਏ ਮਨੂ ਦਾ ਜਾ ਕੇ ਪੈਰ ਰਕਾਬੇ ਫਸਿਆ
ਗਿਆ ਦੂਰ ਤੀਕ ਤੂਈ ਘੋੜਾ ਨਹੀਂ ਰੁਕਿਆ ਜਰਵਾਣਾ ਲੱਤਾਂ ਬਾਂ ਸਿਰ ਫਿਸਿਆ ਆਖਰ ਛੱਡ ਗਿਆ ਪੌਰ ਟਿਕਾਣਾ
ਦਿਨ ਬਦੀਆਂ ਕਰ ਜਾ ਗਿਆ ਨੇਕੀ ਨਹੀਂ ਜਹਾਨੋ ਖੱਟੀ ਕਿਉਂ ਜਾਲਮ ਮੰਨੂ ਦੀ ਪੋਚੀ ਗਈ ਵੀਰ ਨੋ ਫੱਟੀ
ਅਰਸ਼ੀਆ ਮਨੂ ਦੀ ਮਿਰਤੂ ਪਾਪ ਕਰਦਿਆਂ ਹੋਈ ਵਿੱਚ ਦੋਵਾਂ ਜਹਾਨਾਂ ਦੇ ਮਿਲਣੀ ਨਹੀਂ ਪਾਪੀ ਨੂੰ ਟੋਈ
ਪਾਪ ਬੁਰਾ ਪਾਪੀ ਕਹੋ ਪਿਆਰਾ ਪਾਪ ਕਰਦਿਆਂ ਕਰਦਿਆਂ ਮਨੂ 4 ਨਵੰਬਰ 1753 ਈਸਵੀ ਨੂੰ ਸੰਸਾਰ ਤੋਂ ਚਲਾ ਗਿਆ ਇਹਦੀ ਮੌਤ ਹੋਈ ਇਹਦੇ ਸਿਪਾਹੀਆਂ ਨੇ ਇਹਦੀ ਲੋਹ 'ਤੇ ਕਬਜ਼ਾ ਕਰ ਲਿਆ 3 ਦਿਨੇ ਦੀ ਲਾਸ਼ ਰੁਲਦੀ ਰਹੀ ਕੀੜੇ ਚੱਲ ਗਏ ਲਾਸ਼ ਦੇ ਵਿੱਚ ਪਾਪ ਦਾ ਅੰਤ ਇਹੋ ਜਿਹਾ ਹੁੰਦਾ 3 ਲੱਖ ਰੁਪਈਆ ਮੁਰਾਦ ਬੇਗਮ ਇਹਦੀ ਘਰਵਾਲੀ ਨੇ ਬੇਗਮ ਨੇ ਆਪਣੇ ਗਹਿਣੇ ਵੇਚ ਵੇਚ ਕੇ ਇਕੱਠੇ ਕਰਕੇ 3 ਲੱਖ ਰੁਪਈਆ ਇਹਦੀ ਫੌਜ ਨੂੰ ਦਿੱਤਾ ਫਿਰ ਕਿਤੇ 3ਜੇ ਦਿਨ ਜਾ ਕੇ ਉਹਨਾਂ ਨੇ ਲਾਸ਼ ਦਿੱਤੀ ਫਿਰ ਇਸ ਨੂੰ ਦਫਨਾਇਆ ਗਿਆ ਇਹੋ ਜਿਹਾ ਅੰਤ ਹੁੰਦਾ ਪਾਪੀਆਂ ਦਾ 1 ਜਥਾ ਸਿੰਘਾਂ ਦਾ ਲਾਹੌਰ ਦੇ ਨੇੜੇ ਫਿਰ ਰਿਹਾ ਸੀ ਜਦੋਂ ਮਨੂ ਦੀ ਮੌਤ ਦੀ ਖਬਰ ਦਾ ਪਤਾ ਲੱਗਾ ਉਹਨਾਂ ਨੇ ਹੱਲਾ ਕਰਕੇ ਜਿੱਥੇ ਸਿੰਘਣੀਆਂ ਕੈਦ ਕੀਤੀਆਂ ਹੋਈਆਂ ਸਨ ਭੋਰੇ ਵਿੱਚ, ਉਹਦੀ ਪੂਰਬ ਵਾਲੀ ਕੰਧ ਜਿਹੜੀ ਸੀ ਉਹ ਡੇਗ ਕੇ ਸਿੰਘਾਂ ਨੇ ਉਹ ਸਾਰੀਆਂ ਸਿੰਘਣੀਆਂ ਜਿਹੜੀਆਂ ਅਜੇ ਸ਼ਹੀਦ ਨਹੀਂ ਸਨ ਹੋਈਆਂ ਉਹ ਕੈਦ ਵਿੱਚੋਂ ਕੱਢ ਕੇ ਉਹਨਾਂ ਨੂੰ ਘਰੋਂ ਘਰੀ ਪਹੁੰਚਾ ਦਿੱਤਾ। ਇਹ ਸੀ ਉਹਨਾਂ ਮਰਦ ਦੇਵੀਆਂ ਦਾ ਸਿਦਕ, ਜਿਸ ਸਿਦਕ ਨੂੰ ਪਰਖਣ ਵਾਸਤੇ ਮਨੂ ਨੇ ਸਾਰਾ ਜ਼ੋਰ ਲਾਇਆ ਔਰ ਸਿਦਕ ਦੇ ਵਿੱਚੋਂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਪੁੱਤਰੀਆਂ ਪਾਸ ਹੋਈਆਂ। ਇਸੇ ਕਰਕੇ ਅੱਜ ਅਸੀਂ ਕਹਿੰਦੇ ਹਾਂ ਉਹਨਾਂ ਸਿੰਘ ਸਿੰਘਣੀਆਂ ਭਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ। ਇਤਿਹਾਸ ਨੂੰ ਬਿਆਨ ਕਰਦਿਆਂ ਅਨੇਕਾਂ ਤੁਰਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਕੀ ਸੰਗਤ 'ਤੇ ਮੇਰਾ ਪਾਤਸ਼ਾਹ ਬਖਸ਼ਣਹਾਰ ਹੈ, ਆਪ ਜੀ ਨੇ ਨਜ਼ਰ ਅੰਦਾਜ਼ ਕਰ ਦੇਣੀਆਂ। ਸਾਰੀ ਸੰਗਤ ਦਾ ਧੰਨਵਾਦ, ਫਤਿਹ ਦੀ ਸਾਂਝ ਪਾ ਕੇ ਅਸੀਸ ਬਖਸ਼ਿਸ਼ ਕਰੋ। ਆਗਿਆ ਦਿਓ ਜੀ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।